ज्ञानी ज्ञान सिंह जी ने बयान किया कि गणी खां ते नबी खां दे नाल सतगुरु गोबिंद सिंह सच्चे पातशाह जी का मिलाप होया। इस तों बाद माछीवाड़े दे रहण वाला मसंद सिंह सतगुरु जी का जिदा नाम गुलाबा सी, गुलाबे मसंद दे घर दे विच सतगुरु गोबिंद सिंह सच्चे पातशाह जी ने अपना डेरा लाया। कवि जी बयान कर रहे सन के वधिया चुबारे दे विच गुलाबे ने सतगुरु गोबिंद सिंह सच्चे पातशाह जी नूं निवास दिता। इथों तक कथा पहुंच चुके से कवि जी ने अपने अध्यादि उस जगह दे उते समाप्ति कीती सी। अज एक नवे अध्याय दे नाल ग्रंथाकार जी अगली कथा नूं वर्णन करदे ने। मैं इस अगले नवे अध्याय दे नाल ही अज दी कथा नूं प्रारंभ करदा। ए मन मेरे तजो और वखेरे सार, गुरपद पोत पवित्र गह पवन दे उतरो पार। इस दोहरे दे विच ग्रंथाकार ज्ञानी ज्ञान सिंह जी अपने मन नूं संबोधन होके कहिंदे ने कि हे मेरे मना, सारे जिन्ने भी वड्डे तों वड्डे बखेड़े ते झगड़े ने उन्हां सारिआं नूं दूर कर दे। सतगुरु गोबिंद सिंह सच्चे पातशाह जी दे जिहड़े पवित्र चरण ने इक जहाज दे वर्गे ने, उन्हां चरणां रूपी जहाज दा आसरा लै के तू इह संसार समुंदर तों पार उतरन दा यतन कर। माछीवाड़े तै गुरु दीने लौजम जाहे, सो सब गाथा सुनो अब कहो त्याय इस माहे। ग्रंथाकार ज्ञानी ज्ञान सिंह जी बयान करदे ने कि माछीवाड़े तो लंघ के फिर जिस प्रकार दे नाल सतगुरु गोबिंद सिंह सच्चे पातशाह जी दीने पिंड दे विच जाणगे, ए सारी जिहड़ी गाथा है ग्रंथाकार जी बयान करदे ने अपने इस अध्याय दे विच मैं बयान करांगा। जिस निस गुर चमकौर तज आए इस दिस काल, तुर कहवेनी में तसे अरनो देके नाल। ग्रंथाकार जी बयान करदे ने कि सतगुरु गोबिंद सिंह सच्चे पातशाह जी दी जेड़ी अगली कथा है ओह मैं बाद दे विच बयान करांगा, पहला मैं ओ गल तुहाडे सामने बयान कर देनी चाहुंना कि जदों सतगुरु गोबिंद सिंह सच्चे पातशाह जी ने चमकौर दी गढ़ी नूं छड्डिया, उन्हां दे आउण तों बाद ग्रंथाकार जी बयान करदे ने कि जेड़े तुरक सन ओ हवेली दे विच आण के तस गए जदों ही अगले सूरज दा चढ़ा होया, क्योंकि सतगुरु गोबिंद सिंह सच्चे पातशाह जी करीब अद्धी रात दे वेले हवेली नूं छड़ के निकले सन। कवि जी बयान करदे ने कि जदों अगला सवेरा होया, जदों ही अगले सवेर दा सूरज चढ़िया ते तुरक फिर हवेली दे विच आण तसे आण के वड़ गए। सिंह होते जह जित कतब जांगन संग मचाए, समख होए जूजे सब बहु तुरकन को काए। चमकौर दी गड़ी दे विच जिन्ने भी सतगुरु गोबिंद सिंह सच्चे पातशाह जी दे सिंह डटे सन, ग्रंथाकार जी बयान करदे ने उन्हां सारिआं ने फिर निडर होके नितड़क होके सारिआं तुरकां दे नाल वड्डा जंग कीता, पर कवि जी बयान करदे ने आखिरकार बहुतिआं सारिआं तुरकां नूं मारदिआं वारदिआं ਉਹ ਸਿੱਖ ਸ਼ਹੀਦ ਹੋ ਗਏ। ਸੰਤ ਸਿੰਘ ਕਾ ਰੂਪ ਥਾ ਸਭ ਬਿਦ ਕੋ ਗੁਰ ਅਨੁ ਜਬ ਜੋਧ ਕਰ ਤੁਰਕਣ ਲਾਇਓ ਵਿਚਾਰ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਗੜੀ ਦੇ ਵਿੱਚ ਇੱਕ ਸੰਤ ਸਿੰਘ ਨਾਮ ਦਾ ਸਿੱਖ ਸੀ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ। ਕਵੀ ਜੀ ਬਿਆਨ ਕਰਦੇ ਨੇ ਕਿ ਬਿਲਕੁਲ ਉਹਦਾ ਜਿਹੜਾ ਮੁਖੜਾ ਹੈ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਮੇਲ ਕਰਦਾ ਸੀ। ਕਹਿਣ ਤਾਂ ਪਾਵੇ ਹੈ ਕਿ ਜਿਹੜਾ ਆਮ ਸਤਿਗੁਰੂ ਗੋਬਿੰਦ ਸਿੰਘ ਨੂੰ ਨਹੀਂ ਸੀ ਜਾਣਦਾ, ਜੇਕਰ ਉਹ ਸੰਤ ਸਿੰਘ ਨੂੰ ਦੇਖ ਲੈਂਦਾ ਸੀ ਤੇ ਭੁਲੇਖਾ ਪੈ ਜਾਂਦਾ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਨੇ ਇੰਨਾ ਜ਼ਿਆਦਾ ਮਿਲਦਾ ਸੀ ਸੰਤ ਸਿੰਘ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਰੂਪ ਦੇ ਨਾਲ। ਕਵੀ ਜੀ ਬਿਆਨ ਕਰਦੇ ਨੇ ਹੂ ਬਹੂ ਸਤਿਗੁਰੂ ਗੋਬਿੰਦ ਸਿੰਘ ਵਰਗਾ ਉਹ ਸੰਤ ਸਿੰਘ ਲੱਗਦਾ ਸੀ। ਜਦੋਂ ਤੁਰਕਾਂ ਦੇ ਨਾਲ ਉਹ ਜੂਝਿਆ ਤੇ ਜੂਝਦਿਆਂ ਜੂਝਦਿਆਂ ਜਦੋਂ ਸੰਤ ਸਿੰਘ ਸ਼ਹੀਦ ਹੋ ਗਿਆ, ਤੁਰਕਣ ਲਇਓ ਵਿਚਾਰ। ਉਸ ਵੇਲੇ ਤੁਰਕਾਂ ਨੇ ਆਪਣੇ ਮਨ ਦੇ ਵਿੱਚ ਐਸਾ ਵਿਚਾਰ ਕੀਤਾ, ਇਸ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਮਾਰ ਲਿਆ। ਪੀਰ ਹਿੰਦ ਕਾ ਯਹੀ ਥਾ ਜੋ ਜੂ ਜੋ ਰਣ ਮਾਹੇ, ਸੀਸ ਕਾਟ ਤਿਸ ਕਾ ਪਠਿਓ ਬਾਦਸ਼ਾਹ ਕੇ ਪਾਹੇ। ਸਾਰਿਆਂ ਤੁਰਕਾਂ ਨੇ ਐਸਾ ਜਾਣਿਆ ਹਿੰਦੂਆਂ ਦਾ ਪੀਰ ਗੁਰੂ ਗੋਬਿੰਦ ਸਿੰਘ ਇਹ ਸੀ ਜਿਹਨੂੰ ਇਸ ਵੇਲੇ ਰਣ ਭੂਮੀ ਦੇ ਵਿੱਚ ਰਣ ਕਰਕੇ ਅਸੀਂ ਮਾਰ ਕੇ ਡੇਗ ਲਿਆ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਸੰਤ ਸਿੰਘ ਦੇ ਸਿਰ ਨੂੰ ਕੱਟ ਕੇ ਵੱਢ ਕੇ ਫਿਰ ਉਹਨਾਂ ਨੇ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਕੱਲਿਆ ਕਿ ਦੇਖੋ ਤੁਹਾਡਾ ਸਾਰਿਆਂ ਤੋਂ ਵੱਡਾ ਗੁਰੂ ਪੀਰ ਗੋਬਿੰਦ ਸਿੰਘ ਬੈਰੀ ਅਸੀਂ ਮਾਰ ਲਿਆ, ਤੁਹਾਡੀ ਖਿਦਮਤ ਦੇ ਵਿੱਚ ਅਸੀਂ ਉਹਦਾ ਸਿਰ ਵੱਢ ਕੇ ਕੱਲਿਆ। ਪਾਲੀ ਤਾਰਾਂ ਜਿਨ ਬਾਰ ਬਹੁ ਪੇਖਿਓ ਥਾ ਗੁਰ ਤਾਏ, ਤਿੰਨ ਪਾਖਿਓ ਗੁਰ ਨਹੀਂ ਮਰਿਓ ਗਇਓ ਨਿਕਸ ਕਿਤ ਸਾਏ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਆਮ ਤੁਰਕਾਂ ਨੇ ਜਿਨ੍ਹਾਂ ਨੇ ਸਮਝਿਆ ਕਿ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ ਉਹਨਾਂ ਨੇ ਐਸਾ ਬਿਆਨ ਕੀਤਾ, ਪਰ ਕਵੀ ਜੀ ਬਿਆਨ ਕਰਦੇ ਨੇ ਕਿ ਭਲੇ ਤਰੀਕੇ ਦੇ ਨਾਲ ਚੰਗੇ ਤਰੀਕੇ ਦੇ ਨਾਲ ਜਿਹੜੇ ਕਈ ਵਾਰੀ ਸਤਿਗੁਰੂ ਗੋਬਿੰਦ ਸਿੰਘ ਨੂੰ ਮਿਲੇ ਸਨ, ਜਿਨ੍ਹਾਂ ਨੂੰ ਚੰਗੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਪਛਾਣ ਸੀ, ਉਹਨਾਂ ਨੇ ਬਾਕੀ ਸਾਰਿਆਂ ਨੂੰ ਆਖਿਆ ਕਿ ਨਹੀਂ, ਇਹਨੂੰ ਜਿਹੜੇ ਨੂੰ ਤੁਸੀਂ ਮਾਰਿਆ ਇਹ ਗੁਰੂ ਦਾ ਕੋਈ ਪਿਆਰਾ ਸਿੱਖ ਹੈ, ਇਹ ਸਤਿਗੁਰੂ ਗੋਬਿੰਦ ਸਿੰਘ ਦਾ ਸਰੀਰ ਨਹੀਂ ਹੈ, ਕਿਉਂਕਿ ਅਸੀਂ ਚੰਗੇ ਤਰੀਕੇ ਦੇ ਨਾਲ ਜਾਣਦੇ ਹਾਂ। ਇਸ ਕਰਕੇ ਉਹਨਾਂ ਬਾਕੀਆਂ ਨੇ ਆਖਿਆ ਕਿ ਇਹ ਗੁਰੂ ਗੋਬਿੰਦ ਸਿੰਘ ਨਹੀਂ ਹੈ ਜਿਹਨੂੰ ਤੁਸੀਂ ਮਾਰ ਕੇ ਮੁਕਾਇਆ। ਦਰਅਸਲ ਲੱਗਦਾ ਹੈ ਕਿ ਰਾਤ ਦੇ ਹਨੇਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜਿਹੜਾ ਪੀਰ ਹੈ ਹਿੰਦੂਆਂ ਦਾ ਉਹ ਤੇ ਕਿਤੇ ਦੂਰ ਨਿਕਲ ਗਏ। ਗ੍ਰਾਮਣ ਮੈਂ ਖੋਜਣ ਹਿਤੈ ਫੌਜ ਚੜੀ ਤੁਰਕਾਨ, ਮਾਰਿਓ ਪ੍ਰਾਤਰ ਗੁਜਰ ਜਿਹ ਤੇਹ ਦਇਓ ਨਿਸ਼ਾਨ। ਜਦੋਂ ਐਸਾ ਸ਼ੱਕ ਪਿਆ ਕਿ ਗੁਰੂ ਗੋਬਿੰਦ ਸਿੰਘ ਤੇ ਨਿਕਲ ਗਏ ਨੇ, ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਫਿਰ ਉਸ ਵੇਲੇ ਲਾਗੇ ਲਾਗੇ ਦੇ ਜਿੰਨੇ ਪਿੰਡਾਂ ਸਨ ਉਹਨਾਂ ਪਿੰਡਾਂ ਦੇ ਵਿੱਚ ਫੌਜਾਂ ਨੂੰ ਕੱਲਿਆ ਗਿਆ ਹੈ ਸਤਿਗੁਰੂ ਗੋਬਿੰਦ ਸਿੰਘ ਦੀ ਭਾਲ ਕਰਨ ਦੇ ਵਾਸਤੇ, ਉਹਨਾਂ ਨੂੰ ਲੱਭਣ ਦੇ ਵਾਸਤੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਤੁਰਕ ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਭਾਲ ਕਰ ਰਹੇ ਨੇ। ਕਵੀ ਜੀ ਬਿਆਨ ਕਰਦੇ ਨੇ ਕਿ ਜਿਹੜੇ ਗੁੱਜਰ ਪਿੱਛੇ ਇਤਿਹਾਸ ਦੇ ਵਿੱਚ ਆਇਆ ਕਿ ਦੋ ਗੁੱਜਰ ਮੱਝਾਂ ਚਾਰਦੇ ਸਤਿਗੁਰੂ ਗੋਬਿੰਦ ਸਿੰਘ ਨੂੰ ਰਸਤੇ ਦੇ ਵਿੱਚ ਮਿਲੇ, ਜਿਨ੍ਹਾਂ ਨੇ ਕਿ ਉੱਚੀ ਰੌਲਾ ਪਾਉਣ ਦਾ ਯਤਨ ਕੀਤਾ ਕਿ ਵੈਰੀ ਜਿਹੜਾ ਹੈ ਬਾਦਸ਼ਾਹ ਦਾ ਉਹ ਗੁਰੂ ਗੋਬਿੰਦ ਸਿੰਘ ਜਾ ਰਿਹਾ। ਪਿੱਛੇ ਇਤਿਹਾਸ ਦੇ ਵਿੱਚ ਜ਼ਿਕਰ ਆਇਆ ਇੱਕ ਗੁੱਜਰ ਨੂੰ ਸਤਿਗੁਰੂ ਗੋਬਿੰਦ ਸਿੰਘ ਨੇ ਮਾਰ ਦਿੱਤਾ, ਉੱਥੋਂ ਅੱਗੇ ਚੱਲਿਆ। ਕਵੀ ਜੀ ਬਿਆਨ ਕਰਦੇ ਨੇ ਕਿ ਜਿਹੜਾ ਦੂਜਾ ਸੀ ਜਿਹਦੇ ਭਰਾ ਨੂੰ ਸਤਿਗੁਰੂ ਗੋਬਿੰਦ ਸਿੰਘ ਨੇ ਮਾਰਿਆ ਸੀ ਉਹ ਫਿਰ ਇਹਨਾਂ ਤੁਰਕਾਂ ਨੂੰ ਆਣ ਕੇ ਮਿਲਿਆ, ਉਹਨੇ ਸਾਰਾ ਪਤਾ ਨਿਸ਼ਾਨ ਦੱਸਿਆ ਕਿ ਕਿਸ ਤਰਫ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਗਏ। माचीवाड़े गोर गयो आई फौज सुनता है माचीवाड़ा केरियो हेत तलाशी चाहे। ओदे दसन दे मुताबक फिर तुरका दी जड़ी फौज सी ओ माचीवाड़े दे विच पहुंची। माचीवाड़े नू आण के घेरा पाया। ग्रंथाकार जी बयान करदे ने कि हर एक दी फिर तलाशी करन लगे कि गुरु गोविंद सिंह सच्चे पातशाह जी नू लभ्या जा। पाए है सार है गुला बडरे ओ पार गोर पास आए गयो कहो अनित सिधारिये। हुण ग्रंथाकार ज्ञानी ज्ञान सिंह जी बयान करदे ने कि जदों तुरकां ने ਘਰਾਂ ਘਰਾਂ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਲੱਭਣ ਦੇ ਵਾਸਤੇ। ਕਵੀ ਜੀ ਬਿਆਨ ਕਰਦੇ ਨੇ ਕਿ ਤੁਰਕਾਂ ਦੇ ਖੌਫ ਦੇ ਕਰਕੇ ਉਹਨਾਂ ਦੇ ਡਰ ਦੇ ਕਰਕੇ ਜਿਹੜਾ ਗੁਲਾਬਾ ਮਸੰਦ ਸੀ ਜਿਹਦੇ ਘਰ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣਾ ਡੇਰਾ ਲਾਇਆ ਸੀ ਉਹ ਫਿਰ ਬਹੁਤ ਜ਼ਿਆਦਾ ਡਰ ਗਿਆ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਫਿਰ ਆਣ ਕੇ ਸਤਿਗੁਰੂ ਗੋਬਿੰਦ ਸਿੰਘ ਦੇ ਕੋਲ ਗੁਲਾਬਾ ਕਹਿਣ ਲੱਗਾ ਕਿ ਸੱਚੇ ਪਾਤਸ਼ਾਹ ਜੀ ਮੈਨੂੰ ਤੁਰਕਾਂ ਦਾ ਵੱਡਾ ਡਰ ਹੈ ਇਸ ਕਰਕੇ ਤੁਸੀਂ ਮੇਰੇ ਘਰ ਨੂੰ ਛੱਡ ਕੇ ਤੇ ਹੁਣ ਬਾਹਰ ਚਲੇ ਜਾਓ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਗੁਲਾਬੇ ਮਸੰਦ ਨੇ ਆਖਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਕੁਝ ਇਸ ਪ੍ਰਕਾਰ ਦੇ ਨਾਲ ਇਸ ਵਾਰਤਾ ਨੂੰ ਬਿਆਨ ਕਰਦੇ ਨੇ। ਬਾਹਰ ਫੌਜ ਖਵਾਜੇ ਦੀ ਉਤਰੀਆ ਖੌਫ ਆਣ ਗੁਲਾਬੇ ਤੇ ਛਾਇਆ ਏ ਕਾਰ ਪੇਟਾ ਦੀਆਂ ਮੋਹਰਾਂ ਥਾਣ ਲੈ ਕੇ ਪਾਸ ਗੋਰਾਂ ਝੱਟ ਉਹ ਆਇਆ ਏ ਕਹਿੰਦਾ ਗੁਰੂ ਜੀ ਆਪ ਦੀ ਨਜ਼ਰ ਹੈ ਏ ਬਾਰ ਵੈਰੀਆਂ ਨੇ ਡੇਰਾ ਲਾਇਆ ਏ ਮਤਾਂ ਜਾ ਦੱਸੇ ਕੋਈ ਉਹਨਾਂ ਤਾਈ ਇਸ ਗੁਰੂ ਨੂੰ ਘਰ ਛੁਪਾਇਆ ਏ ਮੇਰਾ ਬਾਲ ਬੱਚਾ ਕਾਣੀ ਪੀੜ ਕੱਤਣ ਹੁਣ ਕਰੋ ਮੇਰੇ ਉੱਤੇ ਦਾਇਆ ਏ ਜਾਓ ਮਾਲਵੇ ਦੇਸ ਕਰਤਾਰ ਸਿੰਘਾ ਜਿੱਥੇ ਤੁਰਕ ਦਾ ਕੁਝ ਨਾ ਸਾਇਆ ਏ। ਗੁਲਾਬੇ ਨੇ ਸਤਿਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਵਿੱਚ ਇੱਕ ਕੱਪੜੇ ਦਾ ਥਾਨ ਅਰਪਣ ਕੀਤਾ ਸੋਨੇ ਦੀਆਂ ਮੋਹਰਾਂ ਅਰਪਣ ਕਰਕੇ ਸਤਿਗੁਰੂ ਜੀ ਨੂੰ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਵਿਆਰੀਆਂ ਨੇ ਘੇਰਾ ਪਾਇਆ ਹੋਇਆ ਤੁਸੀਂ ਮੇਰੇ ਘਰੋਂ ਚਲੇ ਜਾਓ ਮਾਲਵੇ ਦੇ ਵੱਲ ਜਿੱਥੇ ਤੁਰਕਾਂ ਦਾ ਖੌਫ ਨਹੀਂ ਹੈ। ਸੱਚੇ ਪਾਤਸ਼ਾਹ ਜੀ ਜੇਕਰ ਤੁਰਕਾਂ ਨੂੰ ਪਤਾ ਲੱਗ ਗਿਆ ਕਿ ਮੈਂ ਤੁਹਾਨੂੰ ਘਰ ਦੇ ਵਿੱਚ ਪਨਾਹ ਦਿੱਤੀ ਹੈ ਮੇਰੇ ਬਾਲ ਬੱਚੇ ਨੂੰ ਕਹਾਣੀ ਦੇ ਵਿੱਚ ਕੋਹਲੂ ਦੇ ਵਿੱਚ ਪੀੜ ਕੇ ਉਹ ਮਾਰ ਦੇਣਗੇ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਗੁਲਾਬਾ ਕਹਿੰਦਾ ਹੈ। ਤੀਰ ਗੁਰ ਦਿਓ ਹਮ ਗਹਿਣ ਵਾਲੋ ਕੌਣ ਗੁਰ ਜਮ ਤੇ ਛੁਡੈ ਗੁਰ ਕੌਣ ਮਾਰੀਏ। ਜਦੋਂ ਗੁਲਾਬੇ ਨੇ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਅੱਗੋਂ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਬਚਨਾਂ ਦੇ ਨਾਲ ਗੁਲਾਬੇ ਨੂੰ ਬਹੁਤਾ ਸਾਰਾ ਧੀਰੇ ਦਿੰਦੇ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗਹਿਣ ਵਾਲੋ ਕੌਣ ਥੀਓ ਗੁਲਾਬਿਆ ਵਿਚਾਰ ਕਰ ਸਾਨੂੰ ਫੜਨ ਵਾਲਾ ਕੌਣ ਦੁਨੀਆਂ ਦੇ ਉੱਤੇ ਜੰਮਿਆ ਹੈ ਸਾਨੂੰ ਕੋਈ ਫੜ ਨਹੀਂ ਸਕਦਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਗੁਰੂ ਜਮ ਤੇ ਛੁੜੈ ਹੈ ਗੁਰੂ ਕੌਣ ਮਾਰੀਏ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਗੁਲਾਬਿਆ ਤੂੰ ਸੁਣਿਆ ਕਿ ਜਿਹੜੇ ਗੁਰੂ ਨੇ ਉਹ ਤੇ ਆਪਣੇ ਦਾਸ ਨੂੰ ਸੇਵਕ ਨੂੰ ਜਮਾਂ ਦੇ ਚੁੰਗਲ ਦੇ ਵਿੱਚੋਂ ਛੁਡਾ ਦਿੰਦੇ ਨੇ ਜਿਹੜੇ ਗੁਰੂ ਜਮਾਂ ਦੇ ਚੁੰਗਲ ਦੇ ਵਿੱਚੋਂ ਛੁਡਾ ਦਿੰਦੇ ਨੇ ਉਹਨਾਂ ਨੂੰ ਦੁਨੀਆਂ ਦੇ ਵਿੱਚ ਕੌਣ ਹੈ ਜਿਹੜਾ ਕਿ ਮਾਰ ਸਕਦਾ ਹੈ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਗੁਲਾਬੇ ਨੂੰ ਧੀਰਜ ਦਿੰਦੇ ਨੇ। ਮਾਨੁਖ ਤੇ ਕਹੋ ਕੇਤਕ ਬਾਤ ਜਮ ਤੇ ਰਾਖੈ ਦੇਕਰ ਹਾਥ ਪਾਵ ਕੇ ਜਿਹੜੇ ਜਮ ਨੇ ਜਿਹੜੇ ਜਮਦੂਤ ਨੇ ਉਹਨਾਂ ਤੋਂ ਵੀ ਹੱਥ ਦੇ ਕੇ ਗੁਰੂ ਰੱਖਿਆ ਕਰ ਸਕਦੇ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਦੇ ਨਾਲ ਆਪਣੇ ਬਚਨਾਂ ਦੇ ਨਾਲ ਗੁਲਾਬੇ ਨੂੰ ਸਮਝਾਉਣ ਦਾ ਯਤਨ ਕਰਦੇ ਨੇ। ਗੁਲਾਬਿਆ ਤੂੰ ਡਰਨਾ, ਸਾਨੂੰ ਕੋਈ ਫੜ ਨਹੀਂ ਸਕਦਾ, ਤੇਰੇ ਉੱਤੇ ਕੋਈ ਇਤਰਾਜ਼ ਨਹੀਂ ਆਵੇਗਾ। ਪੇਸ ਬਦਲਾਂ ਨੂੰ ਪਾਗ ਜਨ ਪਾਤਸ਼ਾਹਣ ਤੇ ਕਾਮ ਅਵਤਾਰਨ ਕੋ ਸਦਾ ਨਿਰਤਾਰੀਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਲਾਬਿਆ ਤੈਨੂੰ ਡਰਨ ਦੀ ਲੋੜ ਨਹੀਂ ਹੈ, ਅਸੀਂ ਆਪਣਾ ਭੇਸ ਤਬਦੀਲ ਕਰਕੇ ਬਦਲ ਕਰਕੇ ਇਥੋਂ ਚਲੇ ਜਾਵਾਂਗੇ। ਸਤਿਗੁਰੂ ਗੋਬਿੰਦ ਸਿੰਘ ਜੀ ਪੁਰਾਣੀ ਵਾਰਤਾ ਦਾ ਬਿਆਨ ਕਰਦੇ ਨੇ ਕਿ ਭੇਸ ਨੂੰ ਬਦਲ ਲੈਣਾ ਤੇ ਦੌੜ ਜਾਣਾ ਇਹ ਪਾਤਸ਼ਾਹਾਂ ਦਾ ਕੰਮ ਹੁੰਦਾ। ਕਾਮ ਅਵਤਾਰਨ ਕੋ ਸਦਾ ਨਿਤਾਰੀਏ, ਜਿਹੜੇ ਪਿਛਲੇ ਸਮੇਂ ਦੇ ਵਿੱਚ ਵੱਡੇ ਵੱਡੇ ਅਵਤਾਰੀ ਪੁਰਸ਼ ਹੋਏ ਨੇ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉਹਨਾਂ ਨੇ ਵੀ ਐਸੇ ਕਰਮ ਨੂੰ ਕੀਤਾ। ਜਾਰਾ ਸੰਦ ਕਾਲ ਯਵਣਿਆ ਗੇ ਜਦ ਪਤ ਭਾਗਿਓ ਮੂਸਾ ਈਸਾ ਭਾਗਿਓ ਮੁਹੰਮਦ ਵਿਚਾਰੀਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਸਮਾਂ ਪਿਆ ਸੀ ਉਸ ਵੇਲੇ ਜਰਾ ਸੰਦ ਦੇ ਕੋਲੋਂ ਤੇ ਕਾਲ ਯਮਨ ਦੇ ਕੋਲੋਂ ਭਗਵਾਨ ਕ੍ਰਿਸ਼ਨ ਨੂੰ ਵੀ ਦੌੜਨਾ ਪਿਆ ਸੀ। ਇਤਿਹਾਸ ਬਹੁਤ ਵੱਡਾ ਹੈ ਕਿ ਕਿਸ ਪ੍ਰਕਾਰ ਦੇ ਨਾਲ ਜਰਾ ਸਿੰਧ ਤੋਂ ਅੱਗੇ ਲੱਗ ਕੇ ਦੌੜੇ ਤੇ ਕਾਲ ਯਮਨ ਦੇ ਨਾਲ ਜਦੋਂ ਭਗਵਾਨ ਕ੍ਰਿਸ਼ਨ ਦਾ ਯੁੱਧ ਹੋਇਆ ਉਸ ਦੇ ਅੱਗੇ ਲੱਗ ਕੇ ਵੀ ਭਗਵਾਨ ਕ੍ਰਿਸ਼ਨ ਨੂੰ ਭੱਜਣਾ ਪਿਆ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੂਸਾ ਈਸਾ ਤੇ ਮੁਹੰਮਦ ਵਰਗੇ ਵੀ ਇਹਨਾਂ ਨੀਤੀਆਂ ਨੂੰ ਧਾਰਨ ਕਰਦੇ ਰਹੇ। ਪਾਵੀ ਪ੍ਰਬਲ ਇਹ ਕਰ ਤਰ ਯੁਕੀਅਤ ਟਲੀ ਹੈ ਨਾ ਕਾਹੂ ਤੇ ਨਾ ਆਗੇ ਕੋਈ ਟਲ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੀ ਅਕਾਲ ਪੁਰਖ ਦੀ ਪਾਵੀ ਹੈ ਉਹ ਬਹੁਤ ਜ਼ਿਆਦਾ ਪ੍ਰਬਲ ਹੈ, ਉਹ ਬਹੁਤ ਜ਼ਿਆਦਾ ਬਲਵਾਨ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਟਲੀ ਹੈ ਨਾ ਕਾਹੂ ਤੇ, ਅਜੇ ਤੱਕ ਪਾਵੀ ਜਿਹੜੀ ਹੈ ਕਿਸੇ ਤੋਂ ਟਲੀ ਨਹੀਂ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਲੱਗਦਾ ਹੈ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਸਾ ਬਲਵਾਨ ਨਹੀਂ ਪੈਦਾ ਹੋਵੇਗਾ ਜਿਹੜਾ ਭਾਵੀ ਨੂੰ ਟਾਲ ਸਕੇ, ਕਿਉਂਕਿ ਕਰਤਾਰ ਦੀ ਅਕਾਲ ਪੁਰਖ ਦੀ ਭਾਵੀ ਬੜੀ ਪ੍ਰਬਲ ਹੈ, ਇਹ ਬਹੁਤ ਜ਼ਿਆਦਾ ਤਕੜੀ। ਜੈਸੀ ਆਈ ਬਣ ਤਬ ਰਹਿਣਾ ਤਿਸੀ ਮੈਂ ਖੁਸ਼, ਦੁੱਖ ਸੁੱਖ ਲਾਭ ਹਨ ਮਾਹ ਨਹੀਂ ਦਹਿਲ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਿਆਣੇ ਪੁਰਸ਼ਾਂ ਦਾ ਐਸਾ ਕਹਿਣਾ ਕਿ ਜਿਸ ਤਰ੍ਹਾਂ ਦੀ ਮਨੁੱਖ ਦੇ ਉੱਤੇ ਆਣ ਕੇ ਬਣ ਜਾਵੇ ਉਸੇ ਵਿੱਚ ਰਹਿਣਾ ਚਾਹੀਦਾ, ਭਾਵੇਂ ਦੁੱਖ ਦਾ ਸਮਾਂ ਆਣ ਕੇ ਪੈ ਜਾਵੇ ਪਰ ਦੁੱਖ ਦੇ ਵਿੱਚ ਵੀ ਖੁਸ਼ ਰਹਿਣਾ ਚਾਹੀਦਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦੁੱਖ ਹੋਵੇ, ਸੁੱਖ ਹੋਵੇ, ਲਾਭ ਹੋਵੇ, ਭਾਵੇਂ ਹਾਨੀ ਹੋਵੇ, ਹਰ ਇੱਕ ਸਮੇਂ ਦੇ ਵਿੱਚ ਮਨੁੱਖ ਨੂੰ ਮਨ ਨੂੰ ਤਕੜਾ ਕਰਕੇ ਰੱਖਣਾ ਚਾਹੀਦਾ, ਡਰਨਾ ਨਹੀਂ ਚਾਹੀਦਾ। ਜਿਸ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਗੁਲਾਬੇ ਨੂੰ ਕਹਿੰਦੇ ਨੇ ਤੂੰ ਇਸ ਵੇਲੇ ਤੁਰਕਾਂ ਦੇ ਡਰ ਦੇ ਕਰਕੇ ਦਹਿਲ ਗਿਆ ਹੈ, ਡਰ ਗਿਆ। ਇਹ ਬੜਿਆਈ ਉਪਲਿਆਈ ਗਿਆਨ ਭਗਤੀ ਹੈ, ਨਾਹੀ ਤੋ ਗਿਆਨੀ ਸੁਖ ਕਰ ਜੀਵ ਖਲ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰਿਆਂ ਤੋਂ ਵੱਡੀ ਵਡਿਆਈ ਇਹ ਹੈ, ਸਾਰਿਆਂ ਤੋਂ ਵੱਡੀ ਭਲਿਆਈ ਵੀ ਇਹੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਿਆਂ ਤੋਂ ਵੱਡਾ ਗਿਆਨ, ਸਾਰਿਆਂ ਤੋਂ ਵੱਡੀ ਭਗਤੀ ਇਹੀ ਹੈ ਕਿ ਜਿਹੜਾ ਦੁੱਖ ਦੇ ਵਿੱਚ ਵੀ ਕਦੇ ਡਰਦਾ ਨਹੀਂ ਹੈ, ਆਪਣੇ ਮਨ ਨੂੰ ਮਜ਼ਬੂਤ ਕਰਕੇ ਰੱਖਦਾ ਹੈ। ਨਾ ਤੋ ਅਗਿਆਨੀ ਸੋਗ ਕਰੈ ਜੀਵ ਖਲ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਇਸ ਗੱਲ ਨੂੰ ਨਹੀਂ ਸਮਝਦੇ ਉਹ ਵੱਡੇ ਤੋਂ ਵੱਡੇ ਅਗਿਆਨੀ ਨੇ, ਨਾ ਸਮਝਨੇ ਜਿਹੜੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਫਿਰ ਖਲ ਮੂਰਖ ਸੋਗ ਦੇ ਵਿੱਚ ਗਲਤਾਨ ਹਮੇਸ਼ਾ ਰਹਿੰਦੇ ਨੇ। ਐਸੀ ਕਹਿ ਗਾਣੀ ਖਾਣ ਨਾ ਵੀ ਖਾਣ ਕੋ ਬੁਲਾਏ। ਇਸ ਤਰ੍ਹਾਂ ਦੇ ਬਚਨ ਕਰਨ ਤੋਂ ਬਾਅਦ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜੇ ਦੋ ਮੁਸਲਮਾਨ ਸਤਿਗੁਰੂ ਗੋਬਿੰਦ ਸਿੰਘ ਦੇ ਸੇਵਕ ਸਨ ਗਨੀ ਖਾਨ ਤੇ ਨਬੀ ਖਾਨ, ਉਹਨਾਂ ਦੋਵਾਂ ਭਰਾਵਾਂ ਨੂੰ ਆਪਣੇ ਕੋਲ ਬੁਲਾਇਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਨਾਲ ਵਿਚਾਰ ਮਸ਼ਵਰਾ ਕੀਤਾ। ਇਸ ਪ੍ਰਕਾਰ ਦੇ ਨਾਲ ਗੁਰਬਿਲ ਪੰਥ ਪ੍ਰਕਾਸ਼ ਦੇ ਕਰਤਾ ਨੇ ਬਿਆਨ ਕੀਤਾ। ਦੂਜੇ ਪਾਸੇ ਇਸੇ ਵਿਥਿਆ ਨੂੰ, ਇਸੇ ਵਾਰਤਾ ਨੂੰ ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀਏ ਕੁਝ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ। ਵੈਰੀ ਦੇਸ ਅੰਦਰ ਸਾਰੇ ਫਿਰ ਰਹੇ, ਹੋ ਜਾਓ ਨਾ ਕਿਤੇ ਅਸੀਰ ਗੁਰ ਜੀ, ਅਸੀਂ ਦੱਸਦੇ ਹਾਂ ਹੀਲਾ ਨਿਕਲਨੇ ਦਾ, ਜੋ ਅੰਤ ਮਨ ਲਵੋ ਦਸਤਗੀਰ ਗੁਰ ਜੀ, ਨੀਲੇ ਕੱਪੜੇ ਪਾ ਕੇਸ ਛੱਡ ਪਿੱਛੇ, ਤੁਸੀਂ ਬਣ ਜਾਓ ਉੱਚ ਦੇ ਪੀਰ ਗੁਰ ਜੀ, ਮੰਜਾ ਚੁੱਕ ਅਸੀਂ ਚਾਰੇ ਟੁਰ ਪਈਏ, ਪਹੁੰਚੋ ਮਾਲਵੇ ਚੱਲ ਅਖੀਰ ਗੁਰ ਜੀ, ਅੱਗੇ ਤੁਸੀਂ ਜਿਵੇਂ ਕਹੋ ਤਿਵੇਂ ਕਰੀਏ, ਤੁਹਾਡੇ ਹੱਥ ਵਿੱਚ ਹੈ ਤਕਦੀਰ ਗੁਰ ਜੀ, ਹੋਏ ਬਹੁਤ ਪ੍ਰਸੰਨ ਕਰਤਾਰ ਸਿੰਘਾ, ਇਹ ਪਸੰਦ ਕਰਕੇ ਤਦਬੀਰ ਗੁਰ ਜੀ। ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਐਸਾ ਬਿਆਨ ਕੀਤਾ ਕਿ ਗਣੀ ਖਾਨੇ ਤੇ ਨਬੀ ਖਾਨੇ ਸਤਿਗੁਰੂ ਜੀ ਨੂੰ ਬਚਨ ਕੀਤਾ ਹੈ ਕਿ ਸੱਚੇ ਪਾਤਸ਼ਾਹ ਜੀ, ਤੁਸੀਂ ਨੀਲੇ ਕੱਪੜਿਆਂ ਨੂੰ ਪਾ ਕੇ ਉੱਚ ਦੇ ਪੀਰ ਬਣ ਕੇ ਮੰਜੇ ਦੇ ਉੱਤੇ ਬੈਠ ਜਾਵੋ, ਅਸੀਂ ਤੁਹਾਡੇ ਮੰਜੇ ਨੂੰ ਚੁੱਕ ਕੇ ਇੱਥੋਂ ਲੈ ਕੇ ਚਲੇ ਜਾਵਾਂਗੇ, ਮਾਲਵੇ ਦੇ ਵਿੱਚ ਤੁਹਾਨੂੰ ਪਹੁੰਚਾ ਦੇਵਾਂਗੇ। ਸੱਚੇ ਪਾਤਸ਼ਾਹ ਜੀ, ਇਹ ਤਰੀਕਾ ਹੈ ਇਸ ਜਗ੍ਹਾ ਤੋਂ ਤੁਰਕਾਂ ਦੇ ਚੁੰਗਲ ਦੇ ਵਿੱਚੋਂ ਬਚ ਕੇ ਨਿਕਲ ਜਾਣ ਦਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ ਕਿ ਗਨੀ ਖਾਂ ਤੇ ਨਬੀ ਖਾਂ ਦੇ ਬਚਨਾਂ ਨੂੰ ਸੁਣ ਕੇ ਸਤਿਗੁਰੂ ਜੀ ਪ੍ਰਸੰਨ ਹੋ ਗਏ। ਇਹ ਪਸੰਦ ਕਰਕੇ ਤਦਬੀਰ ਗੁਰ ਜੀ, ਇਹ ਜਿਹੜੀ ਤਦਬੀਰ ਹੈ, ਇਹ ਜਿਹੜੀ ਯੁਕਤੀ ਹੈ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪਸੰਦ ਆ ਗਈ। ਬਸ ਨਰੰਗਾਏ ਸਿਆਹ ਤਾਰੇ ਗੁਰ ਪਲ ਹੈ। ਇਸ ਤੋਂ ਬਾਅਦ ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੱਪੜਿਆਂ ਨੂੰ ਰੰਗਾਇਆ, ਸ਼ਾਹ ਤਾਰੇ ਗੁਰ ਪਲ ਹੈ। ਕਵੀ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਸ਼ਾਹ ਰੰਗ ਦੇ ਜਿਹੜੇ ਕੱਪੜੇ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰੰਗੇ ਨੇ। ਕਾਲੇ ਰੰਗ ਨੂੰ ਸ਼ਾਹ ਰੰਗ ਆਖਿਆ ਜਾਂਦਾ ਹੈ। ਦੂਜੇ ਪਾਸੇ ਕਰਤਾਰ ਸਿੰਘ ਜੀ ਕਲਾਸ ਵਾਲੀ ਦੇ ਕਥਨ ਹੈ ਕਿ ਨੀਲੇ ਕੱਪੜੇ ਰੰਗੇ ਗਏ। ਹਾਜੀਆਂ ਕਪੇਖ ਤਰ ਮੰਚ ਪਰ ਚੱਲ ਚਰ, ਸਿੱਖਣ ਕੋ ਵੈਸੇ ਹੀ ਕਰਾਏ ਵੇਸ ਰੁਚ ਕੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਕੱਪੜਿਆਂ ਨੂੰ ਰੰਗ ਕੇ ਫਿਰ ਹਾਜੀਆਂ ਵਾਲਾ ਜਿਹੜਾ ਭੇਸ ਸੀ ਉਸ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਧਾਰਨ ਕੀਤਾ। ਇੱਕ ਪਲੰਗ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਜੀ ਬੈਠ ਗਏ ਨੇ। ਸਿੱਖਣ ਕੋ ਵੈਸੇ ਹੀ ਕਰਾਏ ਵੇਸ ਰੁਚ ਕੇ, ਜਿਹੜੇ ਸਤਿਗੁਰੂ ਜੀ ਦੇ ਪਿਆਰੇ ਸੇਵਕ ਸਨ ਉਹਨਾਂ ਨੂੰ ਵੀ ਕੱਪੜੇ, ਗ੍ਰੰਥਾਕਾਰ ਜੀ ਬਿਆਨ ਕਰਦੇ ਨੇ, ਵੈਸੇ ਹੀ ਰੁਚੀ ਦੇ ਨਾਲ ਰੰਗਵਾ ਦਿੱਤੇ। ਕਹਿਣ ਦਾ ਭਾਵ ਹੈ ਕਿ ਕਾਲੇ ਕੱਪੜੇ ਹੀ ਉਹਨਾਂ ਨੂੰ ਪਹਿਨਾਏ ਗਏ। ਵੱਖਰੇ ਵੱਖਰੇ ਇਤਿਹਾਸਕਾਰਾਂ ਨੇ ਵੱਖਰਾ ਵੱਖਰਾ ਜ਼ਿਕਰ ਕੀਤਾ। ਕਿਸੇ ਨੇ ਨੀਲੇ ਕੱਪੜਿਆਂ ਦਾ ਜ਼ਿਕਰ ਕੀਤਾ, ਕਿਸੇ ਨੇ ਕਾਲੇ ਕੱਪੜਿਆਂ ਦਾ ਜ਼ਿਕਰ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਵਿੱਤਰ ਉਪਦੇਸ਼ ਦੇ ਵਿੱਚ ਐਸਾ ਵੀ ਜ਼ਿਕਰ ਕਰਦੇ ਨੇ ਕਿ ਬਾਕੀ ਦੇ ਸਿੱਖਾਂ ਦੇ ਜਿਹੜੇ ਕੱਪੜੇ ਨੇ ਉਹ ਭਾਵੇਂ ਨੀਲੇ ਰੰਗ ਦੇ ਰੰਗਵਾ ਦਿੱਤੇ ਸਨ ਸਤਿਗੁਰੂ ਗੋਬਿੰਦ ਸਿੰਘ ਨੇ, ਪਰ ਸਤਿਗੁਰੂ ਗੋਬਿੰਦ ਸਿੰਘ ਦਾ ਆਪਣਾ ਜਿਹੜਾ ਜਾਮਾ ਸੀ ਉਹ ਸੁਰਮੇ ਦੇ ਵਿੱਚ ਰੰਗਿਆ ਹੋਇਆ ਸੀ, ਭਾਵ ਕਿ ਉਹ ਨੀਲਾ ਨਹੀਂ ਸੀ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਵੱਖਰੇ ਵੱਖਰੇ ਇਤਿਹਾਸਕਾਰਾਂ ਨੇ ਵੱਖਰਾ ਵੱਖਰਾ ਇਸ ਗੱਲ ਨੂੰ ਬਿਆਨ ਕੀਤਾ। ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਨੀਲੇ ਕੱਪੜਿਆਂ ਦਾ ਜ਼ਿਕਰ ਕਰਦੇ ਨੇ, ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਕਾਲੇ ਕੱਪੜਿਆਂ ਦਾ ਜ਼ਿਕਰ ਕਰ ਰਹੇ ਨੇ। ਗਾਣੀ ਖਾਨ ਨਾਭੀ ਖਾਨ ਮਾਨ ਸਿੰਘ ਧਰਮ ਸਿੰਘ, ਲਾਗੇ ਚਾਰੋ ਓਰ ਜਹਿ ਮੰਚ ਕੋ ਮਨੁੱਚ ਕੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਲੰਗ ਨੂੰ ਚੁੱਕਿਆ ਗਿਆ ਹੈ, ग्रंथाकार जी बयान करदे ने गणे खाने एक पासे मोढ़ा लाया दूजे पासे नबी खाने मोढ़ा दिता है इस तो अलावा एक पासे मान सिंह ने ते चौथे पासे धर्म सिंह ने चुकया गणे खान नबी खान इस तो अलावा मान सिंह ते धर्म सिंह इन्हां चारा ने सतगुरु गोबिंद सिंह सच्चे पातशाह जी दे पलंग नूं चुकया जेड़े बहुत ज्यादा उच्चे ते सुचे मना वाले मंच कोई उठाए चल मोद मन पाए वह सैयद कहां है सब हाजी बन सोच के इस प्रकार दे नाल उच्च दे पीर दा स्वरूप बना के सतगुरु गोबिंद सिंह दे पलंग नूं चुक के ए फिर माछीवाड़े दे विचों बाहर नूं निकल रहे ने ग्रंथाकार जी बयान करदे ने सारयां दे मना दे विच खुशी है कि बड़ी आसानी दे नाल तुरकां तों लंघ जावांगे कवि जी बयान करदे ने सैयद कहाए सभी हाजी बन सुच के कवि जी बयान करदे ने कि सारे दे सारे ऐसा कहिंदे ने कि जदों कोई साडे तों पुछेगा असीं हाजी आखांगे इस प्रकार दे नाल सैयद कहा के इथों निकल जावांगे बूझे जान जौन जह जाह कौन मंच पर गणे खान कह ताहे एह पीर उच के हुण हर एक पासे तुरकां दी फौज फैली हुई सी सतगुरु गोबिंद सिंह दी भाल लगातार कीती जा रही सी इस करके रस्ते दे विच लाजमी गल सी के तुरकां दे वल्लों पुछिया जांदा इस करके कवि जी बयान करदे ने कि बहुती वारी सिपाहियां ने आण के पुछिया के कौन जा है मंच पर ए जेडे मंच दे उत्ते पलंग दे उत्ते बैठ के तुहाडे नाल जा रहे ने ए कौन जा रहे ने गणे खान उसे वेले कह देंदा है ए पीर उच के ए साडे उच दे पीर ने जिन्हां नूं असीं पलंग दे उत्ते सत्कार दे नाल ले जा रहे मुठा मोर पंखण कदया सिंह हाथ लिए जावत चुलावत कलेश शेष मुचको एक मोर दे खंभां दा बनिया होया जिहड़ा चौर है ओ भाई दया सिंह ने अपने हत्थां दे विच फड़िया ओ भाई दया सिंह जी फिर मोर खंभां दा जिहड़ा चौर है ਉਹ ਸਤਿਗੁਰੂ ਗੋਬਿੰਦ ਸਿੰਘ ਦੇ ਸੀਸ ਦੇ ਉੱਤੇ ਕਰਦੇ ਜਾ ਰਹੇ ਨੇ ਕਵੀ ਜੀ ਬਿਆਨ ਕਰਦੇ ਨੇ ਕਲੇਸ਼ ਸ਼ੇਸ਼ ਮੁਚਕੋ ਭਾਵ ਕੇ ਸਾਰੇ ਕਲੇਸ਼ਾਂ ਤੋਂ ਛੁਡਾਉਣ ਵਾਲੇ ਜਿਹੜੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਨਾਲ ਉੱਚ ਦੇ ਪੀਰ ਬਣ ਕੇ ਉੱਥੋਂ ਜਾ ਰਹੇ ਗਏ ਦਲ ਤੁਰ ਕਣਕ ਮਾਹ ਜਬ ਜਾਹੇ ਬਿਦ ਬੂਜੋ ਦਿਨ ਕੌਣ ਇਹ ਜਾਵਤ ਹੈ ਸੁਚ ਕੋ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਟਾਵਾਂ ਟਾਵਾਂ ਜਿਹੜਾ ਸਿਪਾਹੀ ਮਿਲਿਆ ਉਹਨੂੰ ਤੇ ਉੱਚ ਦਾ ਪੀਰ ਬਿਆਨ ਕਰਕੇ ਇਹ ਨਿਕਲ ਆਏ ਪਰ ਕਵੀ ਜੀ ਬਿਆਨ ਕਰਦੇ ਨੇ ਆਖਰਕਾਰ ਜਦੋਂ ਬਹੁਤੇ ਸਾਰੇ ਤੁਰਕਾਂ ਦਾ ਦਲ ਅੱਗੇ ਆਇਆ ਜਿੱਥੇ ਛਾਉਣੀ ਬਹੁਤੀ ਸਾਰੀ ਲੱਗੀ ਸੀ ਜਦੋਂ ਉਸ ਦੇ ਵਿੱਚ ਦੀ ਲੰਘਣ ਲੱਗੇ ਕਵੀ ਜੀ ਬਿਆਨ ਕਰਦੇ ਨੇ ਉਸ ਵੇਲੇ ਫਿਰ ਇੱਕ ਵੱਡਾ ਜਿਹੜਾ ਤੁਰਕਾਂ ਦਾ ਜਰਨੈਲ ਸੀ ਉਹਨੇ ਰੋਕ ਲਿਆ ਬੂਝਿਓ ਤਿੰਨ ਕੌਣ ਇਹ ਜਾਵਤ ਹੈ ਸੁਚਕੋ ਉਹ ਫਿਰ ਸਵਾਲ ਕਰਦਾ ਇਹ ਕੌਣ ਨੇ ਪਲੰਗ ਦੇ ਉੱਤੇ ਜਿਨ੍ਹਾਂ ਨੂੰ ਚੁੱਕ ਕੇ ਤੁਸੀਂ ਲਿਜਾ ਰਹੇ ਹੋ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਦਲੇਲ ਖਾਂ ਦਾ ਨਾਂ ਦਾ ਉਹ ਜਰਨੈਲ ਸੀ ਜਿਹਨੇ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਰੋਕ ਕੇ ਪੁੱਛੇ ਕੇਸ ਛੱਡ ਪਿੱਛੇ ਨੀਲੇ ਕੱਪੜੇ ਪਾ ਰੂਪ ਹਾਜੀਆਂ ਵਾਲਾ ਬਣਾ ਲਿਆ ਇਸੇ ਤਰ੍ਹਾਂ ਹੀ ਸਾਥੀਆਂ ਸਾਰਿਆਂ ਨੂੰ ਉਹ ਨੀਲਾ ਪਹਿਰਾਵਾ ਪਹਿਨਾ ਲਿਆ ਧਰਮ ਸਿੰਘ ਤੇ ਮਾਨ ਸਿੰਘ ਖਾਨ ਦੋਵੇਂ ਚੌਹਾਂ ਰਲ ਕੇ ਮੰਜਾ ਉਠਾ ਲਿਆ ਦਇਆ ਸਿੰਘ ਮੁੱਠਾ ਚੌਰ ਕਰੀ ਜਾਂਦਾ ਭੇਸ ਹੂ ਬਹੂ ਉਹ ਵਟਾ ਲਿਆ ਜਿਸ ਪੁੱਛਿਆ ਕੌਣ ਇਹ ਜਾਮਦਾ ਏ ਆਖ ਉੱਚ ਦੇ ਪੀਰ ਸੁਣਾ ਲਿਆ ਮਾਛੀਵਾੜਿਓ ਇਉਂ ਹੀ ਨਿਕਲ ਟੁਰੇ ਅੱਗੋਂ ਫੌਜੀਆਂ ਨੇ ਅਟਕਾ ਲਿਆ ਦਿੱਤੀ ਖਬਰ ਸਿਪਾਹੀਆਂ ਦਲੇਲ ਖਾਂ ਨੂੰ ਉਸ ਸਭ ਨੂੰ ਪਾਸ ਬੁਲਾ ਲਿਆ। ਫੌਜਦਾਰ ਪੁੱਛੇ ਕਰਤਾਰ ਸਿੰਘਾ, ਕੌਣ ਪੀਰ ਤੇ ਕਿੱਧਰ ਨੂੰ ਜਾ ਰਿਹਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ, ਫੌਜਦਾਰ ਨੇ ਦਲੇਲ ਖਾਨ ਨੇ ਫਿਰ ਪੁੱਛਿਆ, ਕੌਣ ਪੀਰ ਕਿੱਧਰ ਨੂੰ ਜਾ ਰਿਹਾ, ਇਹ ਕੌਣ ਪੀਰ ਨੇ ਤੇ ਕਿਹੜੇ ਪਾਸੇ ਨੂੰ ਇਹ ਜਾ ਰਹੇ ਨੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਦਲੇਲ ਖਾਨ ਨੇ ਇਸ ਪ੍ਰਕਾਰ ਦੇ ਨਾਲ ਸਵਾਲ ਕਰ ਦਿੱਤਾ। ਕਹਿਓ ਤਬ ਗਾਣੀ ਖਾਨ ਤਿੰਨ ਪੈ ਵਖਾਣੇ ਐਸੇ, ਸੈਦ ਹੈ ਇਹ ਆਇਓ ਕਾਬਿਓ ਪੀਰ ਉੱਚ ਕੇ। ਦਲੇਲ ਖਾਨ ਫੌਜਦਾਰ ਦੇ ਪੁੱਛਣ ਦੇ ਉੱਤੇ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ, ਗਣੀ ਖਾਨ ਨੇ ਫਿਰ ਬਖਾਣ ਕਰਕੇ ਬੋਲ ਕੇ ਉੱਤਰ ਦਿੱਤਾ, ਕਹਿੰਦਾ ਕਿ ਸੈਦ ਨੇ ਇਹ ਕਾਬੇ ਦਾ ਹੱਜ ਕਰਕੇ ਆਏ ਨੇ, ਇਹ ਜਿਹੜੇ ਪੀਰ ਨੇ ਇਹਨਾਂ ਨੂੰ ਉੱਚ ਦੇ ਪੀਰ ਆਖਿਆ ਜਾਂਦਾ ਹੈ, ਉੱਚ ਸ਼ਰੀਫ ਰਹਿਣ ਵਾਲੇ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਜਿਹੜਾ ਗਣੀ ਖਾਨ ਸੀ ਉਹਨੇ ਸਤਿਗੁਰੂ ਗੋਬਿੰਦ ਸਿੰਘ ਦੇ ਬਾਰੇ ਉਸ ਨੂੰ ਦੱਸਿਆ। ਫੌਜਦਾਰ ਸਰਦਾਰ ਦੇ ਪੁੱਛਣੇ ਤੇ ਗਣੀ ਖਾਨ ਬਿਆਨ ਕੀਤਾ, ਕਰਾਮਾਤ ਵਾਲੇ ਪੀਰ ਉੱਚ ਦੇ ਦਿੱਤਾ ਤਾਰ, ਜਿਹਦੇ ਵੱਲ ਧਿਆਨ ਕੀਤਾ ਵਿੱਚ ਪੀਰੀ ਮੁਰੀਦੀ ਦੇ ਫਿਰ ਰਹੇ, ਹੋਇਆ ਪਾਕ ਦੀਦਾਰ ਜਿਸ ਆਨ ਕੀਤਾ। ਇਹ ਸੁਣ ਕੇ ਉਸ ਕਰਤਾਰ ਸਿੰਘਾ ਵਿੱਚ ਸ਼ੱਕ ਦੇ ਇਉਂ ਫੁਰਮਾਨ ਕੀਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ ਕਿ ਦੱਸਿਆ ਗਣੇ ਖਾਨੇ ਉੱਚ ਦੇ ਰਹਿਣ ਵਾਲੇ ਪੀਰ ਨੇ, ਇਹ ਬਹੁਤ ਜ਼ਿਆਦਾ ਪਾਕ ਨੇ, ਪਵਿੱਤਰ ਨੇ, ਜਿਹੜਾ ਵੀ ਇਹਨਾਂ ਦਾ ਦਰਸ਼ਨ ਕਰ ਲੈਂਦਾ ਉਹ ਵੀ ਪਾਕ ਤੇ ਪਵਿੱਤਰ ਹੋ ਜਾਂਦਾ। ਇਸ ਤਰ੍ਹਾਂ ਭਾਵੇਂ ਗਣੇ ਖਾਨ ਨੇ ਬਿਆਨ ਕੀਤਾ ਪਰ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਥੋੜਾ ਸ਼ੱਕ ਦੇ ਨਜ਼ਰੀਏ ਦੇ ਨਾਲ ਉੱਚ ਦੇ ਪੀਰ ਦੇ ਵੱਲ ਦਲੇਲ ਖਾਨ ਨੇ ਦੇਖਿਆ ਤੇ ਸ਼ੱਕ ਦੇ ਆਧਾਰ ਦੇ ਵਿੱਚ ਫਿਰ ਇਸ ਪ੍ਰਕਾਰ ਦੇ ਨਾਲ ਅੱਗੋਂ ਫੌਜਦਾਰ ਕਹਿੰਦਾ। ਕਹੇ ਉਮਰ ਆਏ ਤਬ ਖਾਣਾ ਖਾਏ ਜਾਏ, ਅਬ ਕਰ ਪੀਰ ਪੂਰਨ ਜੇ ਮੇਰੀ ਅਬ ਰੁਚ ਕੋ। ਦਲੇਲ ਖਾਨ ਨੂੰ ਸ਼ੱਕ ਪੈ ਗਿਆ ਕਿ ਹੋ ਸਕਦਾ ਕਿ ਭੇਸ ਬਦਲ ਕੇ ਗੁਰੂ ਗੋਬਿੰਦ ਸਿੰਘ ਉੱਚ ਦਾ ਪੀਰ ਬਣ ਕੇ ਨਿਕਲ ਲਿਆ ਹੋਵੇ, ਤੇ ਸਾਰੇ ਤੁਰ ਕੇ ਇਸ ਗੱਲ ਨੂੰ ਜਾਣਦੇ ਸਨ ਕਿ ਜਿਹੜਾ ਵੀ ਗੁਰੂ ਹੈ ਤੇ ਜਿਹੜੇ ਵੀ ਗੁਰੂ ਦੇ ਸਿੱਖ ਨੇ ਉਹ ਕਦੇ ਮਾਸ ਨਹੀਂ ਖਾ ਸਕਦੇ, ਪਾਪ ਕੇ ਮਾਸ ਦਾ ਖਾਣਾ ਇਹ ਕਦੇ ਵੀ ਨਹੀਂ ਖਾਣਗੇ। ਇਸ ਕਰਕੇ ਉਹਨੇ ਆਖਿਆ ਕਿ ਚਲੋ ਠੀਕ ਹੈ, ਜੇ ਉੱਚ ਦੇ ਤੁਹਾਡੇ ਪੀਰ ਨੇ ਤੇ ਫਿਰ ਅਸੀਂ ਇਹਨਾਂ ਨੂੰ ਆਪਣੇ ਕੋਲ ਰੋਕਣਾ ਚਾਹੁੰਦੇ, ਅਸੀਂ ਦਰਸ਼ਨ ਦਾ ਆਨੰਦ ਵੀ ਲਵਾਂਗੇ ਤੇ ਨਾਲੇ ਅਸੀਂ ਇਹਨਾਂ ਦੀ ਸੇਵਾ ਕਰਨੀ ਚਾਹੁੰਦੇ। ਕਹਿੰਦੇ ਕਿ ਅਸੀਂ ਖਾਣਾ ਤਿਆਰ ਕਰਾਂਗੇ ਤੇ ਤੁਹਾਡੇ ਪੀਰ ਨੂੰ ਅਰਜ ਕਰੋ ਕਿ ਸਾਡੇ ਖਾਣੇ ਨੂੰ ਜ਼ਰੂਰ ਛੱਕ ਕੇ ਜਾਣ। ਕਰ ਪੀਰ ਪੂਰਨ ਜੇ ਮੇਰੀ ਅਬ ਰੁਚ ਹੈ। ਦਲੇਲ ਖਾਂ ਫਰੇਬੀ ਦੇ ਨਾਲ ਕਹਿੰਦਾ ਕਿ ਮੈਂ ਮੇਰੇ ਮਨ ਦੀ ਭਾਵਨਾ ਹੈ ਕਿ ਮੈਂ ਪੀਰ ਦਾ ਦਰਸ਼ਨ ਕਰਾਂ ਤੇ ਪੀਰ ਦੀ ਖਿਦਮਤ ਕਰਾਂ, ਇਸ ਕਰਕੇ ਪੀਰ ਨੂੰ ਮੈਂ ਅਰਜ ਕਰਦਾ ਕਿ ਮੇਰੇ ਖਾਣੇ ਬਣਾਏ ਹੋਏ ਨੂੰ ਜ਼ਰੂਰ ਛੱਕ ਕੇ ਫਿਰ ਇੱਥੋਂ ਅੱਗੇ ਜਾਣ। ਗਾਣੇ ਖਾਣ ਕਾਇਓ ਤਬ ਪੀਰ ਨਹੀਂ ਖਾਏ ਕੁਛ, ਰਾਖਤ ਹੈ ਰੋਜ਼ ਇਤ ਨੇਮ ਜਬ ਖਾਏ ਹੈ। ਤੇ ਜਦੋਂ ਇਸ ਤਰ੍ਹਾਂ ਦਾ ਸਵਾਲ ਕਰ ਦਿੱਤਾ, ਹੁਣ ਗਣੀ ਖਾਂ ਤੇ ਨਬੀ ਖਾਂ ਵੀ ਐਸੀ ਗੱਲ ਤੇ ਜਾਣਦੇ ਸਨ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਆਪਣੀ ਜਾਨ ਦੇ ਸਕਦੇ ਨੇ ਪਰ ਧਰਮ ਨਹੀਂ ਗਵਾ ਸਕਦੇ, ਇਹ ਮਾਸ ਦੇ ਖਾਣੇ ਨੂੰ ਨਹੀਂ ਖਾ ਸਕਦੇ। ਇਸ ਕਰਕੇ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ, ਫਿਰ ਗਣੀ ਖਾਂ ਨੇ ਆਖਿਆ ਕਿ ਸਾਡੇ ਜਿਹੜੇ ਪੀਰ ਨੇ ਇਹ ਕੁਝ ਵੀ ਨਹੀਂ ਖਾਂਦੇ। ਉਹਨੇ ਆਖਿਆ ਰਾਖਤ ਹੈ ਰੋਜ਼ੇ ਨਿਤ ਏਕ ਜਮ ਖਾਏ ਹੈ, ਇਹ ਹਮੇਸ਼ਾ ਦਾ ਰੋਜ਼ਾ ਰੱਖ ਕੇ ਰੱਖਦੇ ਨੇ। ਮੁਸਲਮਾਨਾਂ ਦੇ ਵਿੱਚ ਰੋਜ਼ੇ ਰੱਖੇ ਜਾਂਦੇ ਨੇ, ਰੋਜ਼ੇ ਦੇ ਦਿਨਾਂ ਦੇ ਵਿੱਚ ਉਹ ਅੰਨ ਨਹੀਂ ਖਾਂਦੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਉਹਨਾਂ ਨੇ ਆਖਿਆ ਕਿ ਪੀਰ ਜੀ ਨੇ ਸਦੀਵੀ ਤੌਰ ਦੇ ਉੱਤੇ ਆਪਣਾ ਰੋਜ਼ਾ ਰੱਖਿਆ ਹੋਇਆ, ਇਹ ਰੋਜ਼ ਇੱਕ ਜੌਂ ਦਾ ਦਾਣਾ ਖਾਂਦੇ ਨੇ, ਇੱਕ ਚੁਲੀ ਪਾਣੀ ਦੀ ਪੀਂਦੇ ਨੇ, ਇਸ ਤੋਂ ਇਲਾਵਾ ਕੁਝ ਨਹੀਂ ਛਕਦੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਐਸਾ ਪ੍ਰਸੰਗ ਦੇ ਵਿੱਚ ਜ਼ਿਕਰ ਆਉਂਦਾ ਹੈ, ਆਖਿਆ ਗਿਆ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਦਾ ਇਹ ਸੋਚਦੇ ਪੀਰ ਦਾ ਦਾਇਮੀ ਰੋਜ਼ਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਦਾਇਮੀ ਰੋਜ਼ੇ ਦਾ ਭਾਵ ਹੈ ਕਿ ਸਦੀਵੀ ਤੌਰ ਦਾ ਰੋਜ਼ਾ ਹੈ। ਇੱਕ ਜੌਂ ਦਾ ਦਾਣਾ ਇੱਕ ਚੂੜੀ ਪਾਣੀ ਦੀ ਪੀਂਦੇ ਨੇ, ਹੋਰ ਪੀਰ ਜੀ ਕੁਝ ਵੀ ਨਹੀਂ ਛਕਦੇ। ਜੋ ਮੁਖ ਕਹ ਸੋ ਪਾਕਥ ਹੈ ਬਿਨਾ ਬਾਰ, ਬੰਦਗੀ ਅਪਾਰ ਮੈਂ ਹੀ ਰਹਿਣ ਦਿਨ ਜਾਏ ਹੈ। ਗਣੀ ਖਾਂ ਕਹਿੰਦਾ ਕਿ ਜੋ ਮੁਖੋਂ ਕਹਿ, ਜਿਹੜਾ ਵੀ ਮੁਖ ਦੇ ਵਿੱਚੋਂ ਉੱਚਦੇ ਪੀਰ ਬਚਨ ਕਰ ਦਿੰਦੇ ਨੇ, ਉਹ ਉਸੇ ਵੇਲੇ ਪੂਰਾ ਹੋ ਜਾਂਦਾ ਬਗੈਰ ਦੇਰ ਤੋਂ। ਕਹਿੰਦਾ ਅਪਾਰ ਇਸ ਪੀਰ ਦੀ ਬੰਦਗੀ ਹੈ, ਰਾਤ ਦੇਣੇ ਇਹ ਆਪਣੇ ਦਿਨਾਂ ਨੂੰ ਤੇ ਰਾਤਾਂ ਨੂੰ ਬੰਦਗੀ ਦੇ ਵਿੱਚ ਖੁਦਾ ਦੀ ਰਹਿਮਤ ਦੇ ਨਾਲ ਹੀ ਗੁਜ਼ਾਰਦੇ ਨੇ। ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਾਰੇ ਉਸ ਵੇਲੇ ਜਿਹੜਾ ਸੀ ਗਣੀ ਖਾਂ ਉਹਨੇ ਬਿਆਨ ਕੀਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾੜੀਏ ਇਸ ਵਾਰਤਾ ਨੂੰ ਕੁਝ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ। ਪੀਰ ਸਾਹਿਬ ਖਾਣਾ ਖਾ ਕੇ ਜਾਣ ਇਥੋਂ, ਫੌਜਦਾਰ ਨੇ ਹੁਕਮ ਫੁਰਮਾਇਆ ਜੀ, ਗਣੀ ਖਾਂ ਨੇ ਗੁਰਾਂ ਦੀ ਪਾਇਛਾ ਉਮਰਾਓ ਨੂੰ ਇਉਂ ਸੁਣਾਇਆ ਜੀ, ਰੋਜ਼ਾ ਰੱਖਿਆ ਦਾਇਮੀ ਪੀਰ ਜੀ ਨੇ, ਜੋ ਰੋਜ਼ ਦਾ ਇੱਕ ਠਹਿਰਾਇਆ ਜੀ, ਖਾ ਲੈਣਗੇ ਸਭ ਮੁਰੀਦ ਬਾਕੀ ਉਸੇ ਵਕਤ ਖਾਣਾ ਪਕਵਾਇਆ ਜੀ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਹਿ ਦਿੱਤਾ ਕਿ ਗੁਰੂ ਜੀ ਦਾ ਤੇ ਦਾਇਮੀ ਰੋਜ਼ਾ ਹੈ। ਅੱਗੋਂ ਫਿਰ ਉਮਰਾਵ ਕਹਿੰਦਾ ਕਿ ਚਲੋ ਜੇ ਪੀਰ ਨਹੀਂ ਖਾਂਦੇ, ਇੱਕ ਜੌਂ ਦਾ ਦਾਣਾ ਤੇ ਪਾਣੀ ਦੀ ਚੁਲੀ ਪੀਂਦੇ ਨੇ, ਤੇ ਇਹਨਾਂ ਦੇ ਬਾਕੀ ਦੇ ਤੁਹਾਡੇ ਨਾਲ ਦੇ ਸਾਥੀ ਤੇ ਤੁਸੀਂ ਤੇ ਜਰੂਰ ਖਾ ਸਕਦੇ ਹੋ। ਇਸ ਕਰਕੇ ਉਹਨਾਂ ਨੇ ਆਖਿਆ ਕਿ ਤੁਸੀਂ ਖਾਵੋ ਸਾਡੇ ਖਾਣੇ ਨੂੰ ਜਿਹੜਾ ਅਸੀਂ ਤਿਆਰ ਕਰਾਂਗੇ। ਕਹੀ ਉਮਰ ਆਵ ਤਵ ਜੋ ਪੈ ਪੀਰ ਨਾ ਖਾਹੇ, ਸੰਗ ਜੇ ਮੁਰੀਦ ਸੋ ਖਾਏ ਜਾਏ ਹੈ। ਉਮਰਾਵ ਕਹਿੰਦਾ ਕਿ ਚਲੋ ਤੁਹਾਡੀ ਗੱਲ ਮੰਨ ਲਈ ਕਿ ਤੁਹਾਡੇ ਉੱਚ ਦੇ ਪੀਰ ਨਹੀਂ ਖਾਣਗੇ, ਪਰ ਤੁਸੀਂ ਮੁਰੀਦ ਹੋ, ਤੁਸੀਂ ਸੇਵਕ ਹੋ ਪੀਰ ਦੇ, ਇਸ ਕਰਕੇ ਤੁਸੀਂ ਤੇ ਖਾ ਹੀ ਸਕਦੇ ਹੋ, ਇਸ ਕਰਕੇ ਤੁਸੀਂ ਸਾਡਾ ਬਣਿਆ ਹੋਇਆ ਖਾਣਾ ਖਾਓ। ਇਸ ਪ੍ਰਕਾਰ ਦੇ ਨਾਲ ਉਮਰਾਵ ਨੇ ਕਹਿ ਦਿੱਤਾ। ਐਸੇ ਸੁਣ ਕਹਿਓ ਗੁਰ ਜਾਹ ਤੁਮ ਤਿਆਰ ਕਰੋ, ਖਾਏ ਹੈ ਮੁਰੀਦ ਇਥੋਂ ਜੇਤੋ ਮਨ ਪਾਏ ਹੈ। ਜਦੋਂ ਉਮਰਾਵ ਨੇ ਐਸਾ ਕਹਿ ਦਿੱਤਾ ਤੇ ਮਾਸ ਦਾ ਖਾਣਾ ਤੇ ਕੋਈ ਸਿੱਖ ਵੀ ਸਤਿਗੁਰਾਂ ਦਾ ਨਹੀਂ ਸੀ ਖਾ ਸਕਦਾ, ਭਾਵੇਂ ਕਿ ਗਣੀ ਖਾਂ ਤੇ ਨਬੀ ਖਾਂ ਮਾਸ ਖਾਂਦੇ ਸਨ, ਪਰ ਸਤਿਗੁਰਾਂ ਦੇ ਤਿੰਨ ਸੇਵਕ ਮਾਨ ਸਿੰਘ, ਧਰਮ ਸਿੰਘ ਤੇ ਦਇਆ ਸਿੰਘ ਜਿਹੜੇ ਭਾਵੇਂ ਦੂਜੇ ਭੇਸ ਨੂੰ ਧਾਰਨ ਕਰਕੇ ਜਾ ਰਹੇ ਨੇ, ਪਰ ਉਹ ਮਾਸ ਕਿਵੇਂ ਖਾ ਸਕਦੇ ਸਨ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਸਾਰਿਆਂ ਦਾ ਮਨ ਡਰ ਗਿਆ। ਉਸ ਵੇਲੇ ਫਿਰ ਉੱਚ ਦੇ ਬਣੇ ਹੋਏ ਪੀਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੋਲੇ ਨੇ। ਸਤਿਗੁਰੂ ਜੀ ਕਹਿੰਦੇ ਨੇ ਜਾਓ ਤੁਮ ਤਿਆਰ ਕਰੋ, ਸਤਿਗੁਰੂ ਜੀ ਕਹਿੰਦੇ ਨੇ ਜਾਓ ਤੁਸੀਂ ਆਪਣਾ ਖਾਣਾ ਤਿਆਰ ਕਰੋ, ਸਾਡੇ ਜਿਹੜੇ ਇਹ ਮੁਰੀਦ ਨੇ ਇਹ ਤੁਹਾਡੇ ਖਾਣੇ ਨੂੰ ਆਣ ਕੇ ਜਰੂਰ ਖਾਣਗੇ, ਮਨ ਪਾਉਂਦਾ ਆਣ ਕੇ ਛਕਣਗੇ। ਕਵੀ ਜੀ ਬਿਆਨ ਕਰਦੇ ਨੇ ਜਦੋਂ ਸਤਿਗੁਰੂ ਗੋਬਿੰਦ ਸਿੰਘ ਨੇ ਐਸਾ ਬਚਨ ਕਰ ਦਿੱਤਾ ਤੇ ਤਿੰਨਾਂ ਸਿੱਖਾਂ ਦੇ ਮਨ ਡਰ ਗਏ। ਖਾਣਾ ਕਿਉਂ ਤਿਆਰ ਜਾਏ ਤੁਰਕਣ ਸੁਧਾਰ ਤਬ, ਸਿੱਖਣ ਕੋ ਗੁਰੂ ਨੇ ਉਚਾਰ ਸੁਣਾਇਓ ਹੋਏ। ਹੱਥ ਜੋੜ ਕੇ ਸੇਵਕਾਂ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ ਇਹ ਕਿਸ ਤਰ੍ਹਾਂ ਦਾ ਬਚਨ ਤੁਸੀਂ ਕਰ ਦਿੱਤਾ ਕਿ ਅਸੀਂ ਤੁਰਕਾਂ ਦਾ ਬਣਿਆ ਹੋਇਆ ਖਾਣਾ ਖਾ ਲਵਾਂਗੇ, ਕਿਉਂਕਿ ਸੱਚੇ ਪਾਤਸ਼ਾਹ ਜੀ ਤੁਸੀਂ ਜਾਣਦੇ ਹੋ ਕਿ ਮਾਸ ਦਾ ਖਾਣਾ ਤਿਆਰ ਕਰਨਗੇ ਜਿਹਨੂੰ ਨਾ ਤੁਸੀਂ ਛਕ ਸਕਦੇ ਹੋ ਤੇ ਨਾ ਅਸੀਂ ਸਵੀਕਾਰ ਕਰ ਸਕਦੇ ਹਾਂ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਤੁਸੀਂ ਮਾਸ ਦਾ ਖਾਣਾ ਨਹੀਂ ਖਾਵੋਗੇ, ਸਤਿਗੁਰੂ ਜੀ ਕਹਿੰਦੇ ਨੇ ਤੁਸੀਂ ਤੇ ਕੜਾਹ ਪ੍ਰਸ਼ਾਦ ਛਕੋਗੇ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਤੁਸੀਂ ਇਸ ਗੱਲ ਦੀ ਪਰਵਾਹ ਨਾ ਕਰੋ, ਅਸੀਂ ਕੀ ਆਖਿਆ ਉਹਨਾਂ ਨੇ ਤੁਹਾਨੂੰ ਕੀ ਖਵਾਉਣਾ, सतगुरु जी कहंदे ने तुहानू ओ मास नहीं मिलेगा, कड़ा प्रसाद ही मिलेगा। सतगुरु गोविंद सिंह ने सेवकां नू धीरे दिता। दूजे पासे कवि जी बयान करदे ने सुधार के जेड़ा मास दा खाना सी ओ तुरकां ने कवि जी बयान करदे ने तैयार कर दिता। सिखण को गुरु ने उचार ज्यों सुनायो है। अपने सिखां नू सेवकां नू सतगुरु गोविंद सिंह सच्चे पातशाह जी ने फिर इस प्रकार दे नाल वचन कीता। वाहे गुरु मुख ते अलाए के फिर आए करद, लीजियो ने संग खाए जे तो मन पायो है। सतगुरु गोविंद सिंह जी कहंदे ने जो भी तुहाडे सामने लिया के रखण तुसे छकना, पर छकण तो पहला सतगुरु गोविंद सिंह जी कहंदे ने मेरे बचन नू याद कर लवो के उस खाने नू खान तो पहला तुसे वाहिगुरु नाम दा मुख दे विचों जाप करना है। फिर छोटी कटार लै के तलवार लै के ओदे विच फेर देनी है। सतगुरु जी कहंदे ने इस तो बाद तुसे किसे गल दी परवाह नहीं करनी, छक लेना जो तुहानू छकाउण दी। आओ तुम हाजियो कपा जियो को माफ करना, जाए जब सिख बैठ तुरकन के संग खाने, फिर जब क्रद तब तुरकन या लायो है। ग्रंथाकार जी बयान कर दे ने खान दे वास्ते चले गए, गनी खां भी चला गया, नबी खां भी चला गया। इन्हां दोवां दे सामने वखरे वखरे थाल मास दे भर के परोस दिते ते बाकी दे जेड़े सिंह सन उन्हां सिंघां दे वास्ते तीन थाल परोसे ने मास दे पर। ग्रंथाकार जी बयान करदे ने अपने एक साथी नूं हर इक दे नाल बिठाया, एक थाल दे विच्चों इक्के जगह दे उत्तों दो खाणगे, एक दया सिंह छकेगा जेकर ते दूजा फिर तुरक छकेगा। धर्म सिंह दी थाली दे नाल भी दूजा तुरक बिठाया गया, मान सिंह दे नाल तीजा बिठाया गया। इस प्रकार दे नाल सारयां दे सामने खाना मास दा परोस दिता, टिका दिता, आख्या गया कि खाना शुरू करो। फिर जब क्रद तब तुरक नया लायो है। ते सतगुरु गोविंद सिंह ने पहला ही ताकीद कर दिती सी, हुक्म कर दिता सी के खान तो पहला करद जरूर फेर लियो। वाहिगुरु दा मुख तो जाप कीता, करद नू फेरिया। ग्रंथाकार जी बयान करदे अद दे विचों उस नू टक ला दिता। कवि जी बयान करदे ने जदों टक लाया उस वेले तुरकां ने रौला पाया। आहो तुम हाजियो के पाजियो को काज कीन, खाने बीच छुरी फेर मकरू बनायो है। जेड़े तुरक नाल बैठे सन ओ कह लगे के हे हाजियो ए पुपा हे पखंडियो तुसी ए किस तरह दा कर्म कीता है, ए बहुत ज्यादा किरणा योग कम कीता है, तुसी मकरू बना दिता है, किरणा योग इस खाने साडे नू बना दिता है। कयो तब गानी खान तुम को पछाण ना है, शारा एह मक्यों आन चली सो नवीन है। अगों फिर गणी खान जवाब देंदा है, कहंदा के तुहानू पछाण नहीं है, तुहानू जानकारी नहीं है, शरा ये जड़ी है ये मक्के तो हुण नवी ही चली है, पाव के नवा जड़ा तरीका है ये मक्के दे विचों जारी कीता गया के जदों खाना खादा जावे विच छुरी फेरी जावे। सुन के तोरक चुप करे मोद परे साब, खाना खायो सब नहीं है मेल दीन चीन है। सुन के इस गल्लों ग्रंथाकार जी बयान करदे ने तुरक चुप कर गए ने। ते सतगुरु गोविंद सिंह ने जेड़ी करामात वरती सी उस करामात दे नाल जेड़े पासे सिख छक रहे सन ओ मास दा खाना कड़ा प्रसाद दे विच तब्दील हो गया। ओना नू पावे मास दिखाई देंदा है पर ओ कड़ा प्रसाद है जिन्हों सिखां ने छकिया। कवि जी बयान करदे ने अपने दीन दे भरा समझ के सारयां ने मिल के उस खाने नू खादा उस नू छकिया। आए सिख खाना खाए पल्ले बांध लियाए कुछ, गोरे ने कहो था जोई सोई काम कीन है। सारे खा के मुड़ के आ गए पर ग्रंथाकार ज्ञानी ज्ञान सिंह जी बयान करदे ने कुछ को जड़ा खाना सी ओनू पल्ले दे विच बन के लिया, क्योंकि सतगुरु गोविंद सिंह ने ऐसा भी आख्या सी के सिखो जड़ा खावोगे वो थोड़ा पल्ले दे विच बन के लियाना। ग्रंथाकार जी बयान करदे ने पल्ले दे विच बन के लियाए जो सतगुरु गोविंद सिंह सच्चे पातशाह जी ने हुक्म कीता से उसे हुक्म दे उते सतगुरु गोविंद सिंह दे बचन दे उते उन्हां ने फुल चाड़े। खा लैण गे सब मुरीद बाकी उसे वक्त खाना पकवाया जी। पंजे हुकम पा गुरां दा खाया ए तब प्रसाद कै परम मिटाया जी। बनिया मास दा ओह पलाओ है सी मान सिंह पल्ले बन लियाया जी। नजर फेट दे दिने करतार सिंगा उमरा ने वेदा कराया जी। ग्रंथाकार ज्ञानी ज्ञान सिंह जी बयान करदे ने के मास दा पला बनिया होया सी जिन्नू मान सिंह ने पल्ले दे नाल बनिया उथों लै के आ गया। ग्रंथाकार जी बयान करदे ने के जदों इस तरह मास दा खाना जानिया के सेवकां ने मुरीदां ने खा लिया उमरा दा जिहड़ा नजरिया सी छक दे दायरे दे विचों बाहर निकलिया उन्हें फिर सतगुरु गोविंद सिंह नूं जाण दी आग्या दे दित्ते। सतगुरु जी उत्थों विद्या हो गए। चाले गोर ताहां ते उताले पंच पै बिसाले देत साव सेत पावे हेत जिन नाम है। कवि जी बयान करदे ने के जिन्हां दा नाम संसार तो तारण दे वास्ते पुल दा कम करदा है ਉਹ ਸਤਿਗੁਰੂ ਗੋਬਿੰਦ ਸਿੰਘ ਜੀ ਪਲੰਗ ਦੇ ਉੱਤੇ ਬੈਠ ਕੇ ਅੱਗੇ ਜਾ ਰਹੇ ਨੇ ਉਹਨਾਂ ਦੀ ਕਵੀ ਜੀ ਬਿਆਨ ਕਰਦੇ ਨੇ ਕਿ ਵੱਡੀ ਸੋਭਾ ਹੈ। ਮਾਗ ਮੈਂ ਤਲਾਬ ਇੱਕ ਆਵ ਵਾਰ ਚਾਰ ਆਇਓ ਉਤਰੇ ਵਵੇਕ ਸਿੰਧ ਤਾਹਾਂ ਸੁਖ ਤਾਮ ਹੈ। ਰਸਤੇ ਦੇ ਵਿੱਚ ਚਲਦਿਆਂ ਚਲਦਿਆਂ ਕਵੀ ਜੀ ਬਿਆਨ ਕਰਦੇ ਨੇ ਇੱਕ ਤਲਾਬ ਆਇਆ ਹੈ ਜਿਹਦਾ ਆਵ ਜਿਹੜਾ ਹੈ ਜਿਹਦਾ ਪਾਣੀ ਜਿਹੜਾ ਹੈ ਬਹੁਤ ਜ਼ਿਆਦਾ ਸੁੰਦਰ ਹੈ ਉਜਵਲ ਹੈ। ਕਵੀ ਜੀ ਬਿਆਨ ਕਰਦੇ ਨੇ ਕਿ ਜਿਹੜੇ ਸਤਿਗੁਰੂ ਗੋਬਿੰਦ ਸਿੰਘ ਜੀ ਗਿਆਨ ਦੇ ਸਮੁੰਦਰ ਨੇ ਉਹਨਾਂ ਨੇ ਉਸ ਜਗ੍ਹਾ ਦੇ ਉੱਤੇ ਆਪਣਾ ਡੇਰਾ ਲਾਇਆ। ਖਾਣ ਤੁਰ ਕਣ ਵਾਰਾ ਲਿਆ ਇੱਥੇ ਜੋ ਸਿੱਖ ਬਾਂਧ ਸਿੱਖਣ ਕੇ ਸੰਸੇ ਖੋਣ ਹੇਤ ਗੁਰ ਤਾਮ ਹੈ। ਜਿਹੜਾ ਖਾਣਾ ਖਾ ਕੇ ਆਏ ਸਨ ਤੁਰਕਾਂ ਦਾ ਤਿਆਰ ਕੀਤਾ ਹੋਇਆ ਜਿਹਨੂੰ ਬੰਨ ਕੇ ਪੱਲੇ ਦੇ ਵਿੱਚ ਲਿਆਏ ਸਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਨੇ ਕਿ ਪੱਲੇ ਦੇ ਵਿੱਚੋਂ ਖੋਲੋ ਜਿਹੜਾ ਤੁਸੀਂ ਖਾਣਾ ਖਾ ਕੇ ਆਇਓ। ਸਿੱਖਣ ਕੇ ਸੰਸੇ ਖੋਣ ਹੇਤ ਗੁਰੂ ਤਾਮ ਹੈ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਸਾਰਿਆਂ ਦੇ ਸੰਸਿਆਂ ਨੂੰ ਸ਼ੱਕਾਂ ਨੂੰ ਸੰਦੇਹਾਂ ਨੂੰ ਦੂਰ ਕਰਨ ਦੇ ਵਾਸਤੇ ਸਤਿਗੁਰੂ ਗੋਬਿੰਦ ਸਿੰਘ ਨੇ ਆਖਿਆ ਕਿ ਖੋਲੋ ਇਸ ਪੱਲੇ ਦੇ ਵਿੱਚ ਜਿਹੜਾ ਤੁਸੀਂ ਖਾਣਾ ਬੰਨ ਕੇ ਲਿਆਏ ਹੋ ਜਿਹਨੂੰ ਤੁਸੀਂ ਛੱਕ ਕੇ ਵੀ ਆਏ ਹੋ। ਹੇਰ ਜਬ ਹਾਲੂਆ ਸਫਲ ਪਯੋ ਹਯਾਤ ਅਜ਼ਮਤ ਹੇਰ ਗੌਰ ਪੇਰ ਪਿਖ ਆਮ ਹੈ। ਜਦੋਂ ਪੱਲੇ ਦੀ ਗੰਢ ਨੂੰ ਖੋਲਿਆ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਫਿਰ ਉਹਦੇ ਵਿੱਚੋਂ ਕੜਾਹ ਪ੍ਰਸ਼ਾਦ ਨਿਕਲਿਆ ਜਿਹੜਾ ਲੱਗਦਾ ਕਿ ਹੁਣੇ ਹੁਣੇ ਤਾਜ਼ਾ ਹੀ ਬਣਿਆ ਹੋਇਆ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਵੇਖਣ ਵਾਲੇ ਸਾਰੇ ਦੇ ਸਾਰੇ ਬਹੁਤ ਹੈਰਾਨ ਰਹਿ ਗਏ। ਗ੍ਰੰਥਾਕਾਰ ਜੀ ਨੇ ਐਸਾ ਬਿਆਨ ਕੀਤਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਜ਼ਿਕਰ ਆਉਂਦਾ ਕਿ ਜਦੋਂ ਸਾਰੇ ਛੱਕ ਕੇ ਆ ਗਏ ਗਣੀ ਖਾਂ ਤੇ ਨਬੀ ਖਾਂ ਨੂੰ ਇਹ ਪਤਾ ਨਹੀਂ ਲੱਗ ਸਕਾ ਕਿ ਕੜਾਹ ਪ੍ਰਸ਼ਾਦ ਛਕਿਆ ਇਹਨਾਂ ਸਤਿਗੁਰਾਂ ਦੇ ਸਿੱਖਾਂ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕਰਦੇ ਨੇ ਕਿ ਜਦੋਂ ਛੱਕ ਕੇ ਆ ਗਏ ਸਤਿਗੁਰੂ ਗੋਬਿੰਦ ਸਿੰਘ ਦੇ ਕੋਲ ਪਹੁੰਚੇ ਤੇ ਗਣੀ ਖਾਂ ਤੇ ਨਬੀ ਖਾਂ ਨੇ ਸਤਿਗੁਰੂ ਗੋਬਿੰਦ ਸਿੰਘ ਨੂੰ ਆਖਿਆ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਤੇ ਕਹਿੰਦੇ ਸੀ ਧਰਮ ਪਰ ਸੱਚੇ ਪਾਤਸ਼ਾਹ ਜੀ ਹੁਣ ਤੁਹਾਡੇ ਸਿੱਖਾਂ ਦਾ ਧਰਮ ਕਿੱਥੇ ਚਲਾ ਗਿਆ ਸਾਡੇ ਨਾਲ ਬਹਿ ਕੇ ਇਹ ਤੇ ਮਾਸ ਦੇ ਖਾਣੇ ਨੂੰ ਖਾ ਕੇ ਆ ਗਏ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸਤਿਗੁਰੂ ਜੀ ਕਹਿੰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਨੇ ਆਖਿਆ ਕਿ ਨਹੀਂ ਇਹਨਾਂ ਨੇ ਮਾਸ ਨਹੀਂ ਖਾਧਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮੈਨੂੰ ਪਤਾ ਸੀ ਕਿ ਤੁਹਾਡੇ ਮਨਾਂ ਦੇ ਵਿੱਚ ਸੰਦੇਹ ਪੈਦਾ ਹੋ ਜਾਣਾ ਇਸ ਕਰਕੇ ਮੈਂ ਆਖਿਆ ਸੀ ਕਿ ਪੱਲੇ ਦੇ ਵਿੱਚ ਬੰਨ ਕੇ ਲੈ ਕੇ ਆਉਣਾ ਤੇ ਤੁਹਾਡੇ ਸਾਹਮਣੇ ਦੇਖਦਿਆਂ ਪੱਲੇ ਦੇ ਵਿੱਚ ਮਾਨ ਸਿੰਘ ਨੇ ਬੰਨ ਕੇ ਲਿਆਂਦਾ, ਹੁਣ ਤੁਹਾਡੇ ਸਾਹਮਣੇ ਇਹ ਖੋਲਿਆ ਜਾਵੇਗਾ। ਜਦੋਂ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ, ਖੋਲਿਆ ਤੇ ਫਿਰ ਵਿੱਚੋਂ ਕੜਾਹ ਪ੍ਰਸ਼ਾਦ ਨਿਕਲਿਆ। ਗਨੀ ਖਾਂ ਤੇ ਨਬੀ ਖਾਂ ਵੀ ਦੇਖ ਕੇ ਹੈਰਾਨ ਰਹਿ ਗਏ, ਬਾਕੀ ਦੇ ਜਿਹੜੇ ਦੇਖਣ ਵਾਲੇ ਸੀ ਉਹ ਵੀ ਹੈਰਾਨ ਰਹਿ ਗਏ। ਤਿੰਨਾਂ ਨੇ ਅਰਜ ਕੀਤੀ, ਸਤਿਗੁਰੂ ਜੀ ਦੇ ਸਿੱਖਾਂ ਨੇ, ਅਸੀਂ ਤੇ ਭਾਈ ਕੜਾਹ ਪ੍ਰਸ਼ਾਦ ਛੱਕ ਕੇ ਆਏ ਹਾਂ, ਮਾਸ ਦਾ ਖਾਣਾ ਤੇ ਤੁਸੀਂ ਦੋਵਾਂ ਨੇ ਖਾਧਾ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ, ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਇਸ ਜਗ੍ਹਾ ਦੇ ਉੱਤੇ ਬਿਆਨ ਕਰਦੇ ਨੇ, ਇਸ ਪ੍ਰਕਾਰ ਦੇ ਨਾਲ ਦੇਖ ਕੇ ਸਾਰੇ ਹੈਰਾਨ ਰਹਿ ਗਏ ਨੇ। ਕਵੀ ਜੀ ਬਿਆਨ ਕਰਦੇ ਨੇ, ਆਮ ਜਿਹੜੇ ਲੋਕ ਨੇ ਹੁਣ ਤੱਕ ਵੀ ਇਸ ਗੱਲ ਨੂੰ ਯਾਦ ਕਰਦੇ ਨੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਕੁਝ ਇਸ ਪ੍ਰਕਾਰ ਦੇ ਨਾਲ ਇਸ ਵਿਥਿਆ ਨੂੰ ਬਿਆਨ ਕਰਦੇ ਨੇ। ਉਥੋਂ ਫੇਰ ਅੱਗੇ ਲੱਲਾ ਪਿੰਡ ਪਹੁੰਚੇ, ਕੁਝ ਬੈਠ ਥਕੇਵੇ ਨੂੰ ਲਾਮ ਦੇ ਨੇ। ਮਾਨ ਸਿੰਘ ਦਾ ਪੁਲਾ ਜੋ ਬੰਨ ਆਂਦਾ, ਸਤ ਗੁਰੂ ਜੀ ਗੰਢ ਖੁਲਾਮ ਦੇ ਨੇ। ਉਹ ਕੜਾ ਪ੍ਰਸ਼ਾਦ ਤ੍ਰਿਪੌਲੀ ਦਾ ਜੀ ਵੇਖ ਸਾਰੇ ਹੈਰਾਨ ਹੋ ਜਾਮ ਦੇ ਨੇ। ਰਾਮਪੁਰ ਕਟਾਣੀ ਜਾ ਰਾਤ ਕੱਟੀ, ਲੋਕ ਵੇਖਣੇ ਨੂੰ ਬਹੁਤ ਆਮ ਦੇ ਨੇ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ, ਉਥੋਂ ਚੱਲ ਕੇ ਫਿਰ ਲੱਲਾ ਪਿੰਡ ਪਹੁੰਚੇ ਨੇ। ਇੱਥੇ ਨਾਲੇ ਹੀ ਆਪਣੇ ਲੱਲਾ ਪਿੰਡ ਹੈ, ਨੀਲੋ ਤੋਂ ਪਰਲੇ ਪਾਸੇ। ਇਸ ਤੋਂ ਬਾਅਦ ਅੱਗੇ ਬਿਆਨ ਕਰਦੇ ਨੇ ਕਿ ਰਾਮਪੁਰ ਪਿੰਡ ਜਿਹੜਾ ਦੁਰਾਹੇ ਦੇ ਰਸਤੇ ਦੇ ਵਿੱਚ ਆਉਂਦਾ, ਉੱਥੇ ਵੀ ਆਏ। ਫਿਰ ਕਟਾਣੀ ਦਾ ਜ਼ਿਕਰ ਕੀਤਾ, ਜਿਹੜਾ ਸਾਡੇ ਲਾਗੇ ਹੀ ਕਟਾਣੀ ਨਗਰ ਹੈ। ਉਸ ਨਹਿਰ ਦੇ ਕੰਢੇ ਦੇ ਉੱਤੇ ਕਟਾਣਾ ਸਾਹਿਬ ਨਾਮ ਦਾ ਗੁਰਦੁਆਰਾ ਵੀ ਸਤਿਗੁਰੂ ਗੋਬਿੰਦ ਸਿੰਘ ਦੀ ਯਾਦ ਦੇ ਵਿੱਚ ਬਣਾਇਆ ਗਿਆ ਹੈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ, ਇਸ ਪ੍ਰਕਾਰ ਦੇ ਨਾਲ ਇਹਨਾਂ ਪਿੰਡਾਂ ਦੇ ਰਾਹੀਂ ਲੰਘਦੇ ਲੰਘਦੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਥੋਂ ਅੱਗੇ ਜਾ ਰਹੇ ਨੇ। ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿਸ ਪ੍ਰਕਾਰ ਦੇ ਨਾਲ ਅੱਗੇ ਨੂੰ ਗਏ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਉਸ ਨੂੰ ਬਿਆਨ ਕਰਨਗੇ, ਮੈਂ ਤੁਹਾਡੇ ਸਾਹਮਣੇ ਅਰਜ ਕਰਾਂਗਾ। ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰ